ਆਸਾ ਮਹੱਲਾ ਪੰਜਵਾ ਨਿਮਖ ਕਾਮ ਸਵਾਦ ਕਾਰਨ
ਹੋਰ ਮਾਰਾ ਸਾਫ ਸਿੱਖਿਆ ਦਿੰਦੇ ਇਹਦੇ ਪਿਓ ਘਰ ਆਇਆ ਤੇਰਾ ਸੋਧਨ ਨੇੜੇ ਆਇਆ ਫਰਮਾਉਂਦੇ ਹਨ
ਨਿਮਖ ਕਾਮ ਸਵਾਦ ਕਾਰਨ
ਇਹ ਚੀਜ਼ ਨਿਮਖ ਮਾਤਰ ਕਾਮ ਦੇ ਦਿਸ਼ੇ ਦੇ ਭੋਗਣ ਦੇ ਸਵਾਦ ਕਾਰਨ ਵਾਸਤੇ
ਕੋਟ ਦਿਨ ਦੁੱਖ ਪਾਵ ਹੈ
ਕਰੋੜਾਂ ਦਿਨ ਜ਼ਿੰਦਗੀਆਂ ਗਰਭ ਚ ਭਰਮਦਾ ਰਹਿੰਦਾ ਨਰਕ ਦੀ ਪਿਆ ਸੜਦਾ ਰਹਿੰਦਾ ਕਰੋੜਾਂ ਦਿਨ ਜ਼ਿੰਦਗੀਆਂ ਦੁੱਖ ਪਾਉਣਾ ਪੈਂਦਾ ਹੈ ਤੇ ਨਹੀਂ ਥੋੜੇ ਮਾਤਰ ਵਿਸ਼ੇ ਦੇ ਭੋਗਣ ਦੇ ਸਵਾਦ ਚ ਫਸ ਕੇ ਕਲੰਕ ਖੱਟ ਲੈਂਦਾ
ਘੜੀ ਮੋਹਤ ਰੰਗ ਮਾਣ ਹੈ
ਘੜੀ ਜਾਣ ਦੀ ਘੜੀ ਸਪਰਸ਼ ਮਾਤਰ ਜੀ ਦਾ ਸੁਖ ਹੈ ਐਸੇ ਵਿਸ਼ੇ ਵਿੱਚ ਰੰਗ ਆਨੰਦ ਮਾਣ ਲੈਂਦਾ ਹੈ
ਫਿਰ ਬਹੁਤ ਬਹੁਤ ਪਛਤਾਵਾ
ਫਿਰ ਵਾਰ ਵਾਰ ਪਛਤਾਵਾ ਹੀ ਕਰਦਾ ਰਹਿੰਦਾ ਹੈ ਤੇਰਾ ਪਛਤਾਵਾ ਸੋਗ ਮਿਲਦਾ ਹੀ ਨਹੀਂ ਹੈ
ਅੰਧੇ ਚੇਤ ਹਰ ਹਰ ਰਾਜਾ
ਇਹ ਅੰਧੇ ਅਗਿਆਨੀਆਂ ਚੇਤਨੇ ਯੋਗ ਜੋ ਹਰੀ ਰਾਜਾ ਪਰਮੇਸ਼ਵਰ ਹੈ ਉਸ ਨੂੰ ਚੇਤੇ ਕਰ
ਤੇਰਾ ਸੂਦਨ ਨੇੜੇ ਆਇਆ
ਤੇਰਾ ਦਿਨ ਜਿਸ ਦਿਨ ਤੋਂ ਤੂੰ ਦਰਦਾਂ ਦੇ ਵਿੱਚ ਕਹੇ ਮਰ ਜਾਵੇਂ ਤਾਂ ਕਹਿੰਦਾ ਤੂੰ ਮਰ ਜਾ ਮੈਂ ਕਿਉਂ ਮਰਾਂ ਉਹ ਮੌਤ ਦਾ ਦਿਨ ਵੀ ਤੂੰ ਸੁਣਨਾ ਹੀ ਨਹੀਂ ਚਾਹੁੰਦਾ ਹੈ ਭਾਵੇਂ ਜਿਉਣਾ ਝੂਠਾ ਹੀ ਹੈ ਪਰ ਜੇ ਕੋਈ ਜਿਉਂਦਾ ਰਹੇ ਬੜਾ ਖੁਸ਼ ਹੁੰਦਾ ਉਹ ਦਿਨ ਮੌਤ ਵਾਲਾ ਦਿਨ ਤੇਰਾ ਨੇੜੇ ਹੀ ਆ ਗਿਆ ਹੈ
ਪਲਕ ਦ੍ਰਿਸ਼ ਦੇਖ ਭੁੱਲੋ
ਪਲਕ ਦ੍ਰਿਸ਼ ਦੇਖ ਭੁੱਲੋ ਦ੍ਰਿਸ਼ਟੀ ਦੇ ਨਾਲ ਪਲਕ ਮਾਤਰ ਸੋਹਣੇ ਰੂਪ ਨੂੰ ਵੇਖ ਕੇ ਬਗਾਨੇ ਸੂਰਤ ਦੇਖਣਾ ਭੂਲ ਗਵਾਰਾ ਮਿਥਨ ਮੁਹਾਰਾ ਝੂਠ ਪਛਾਰਾ ਸੋਹਣੀਆਂ ਸ਼ਕਲਾਂ ਵੇਖ ਕੇ ਨਾ ਭੁੱਲ ਹੇ ਪੁਰਖ ਸੋ ਇਸ ਪ੍ਰਕਾਰ ਪਲਕ ਮਾਤਰ ਜਦੋਂ ਦ੍ਰਿਸ਼ਟੀ ਤੱਕ ਤੇਰੇ ਵੱਲ ਤੱਕਿਆ ਨਾ ਖੁਸ਼ੀ ਨਾਲ ਤੂੰ ਝਾਤੀ ਭੁੱਲ ਗਿਆ ਉਸੇ ਵੇਲੇ
ਆਤ ਨੀਂਦ ਕੋ ਤੂੰ ਮਰੇ
ਜਿਹੜਾ ਵਿਸ਼ੇ ਦਾ ਸੁੱਖ ਹੈ ਬੇਸਵਾਦਕਾਂ ਨੂੰ ਵੇਖ ਕੇ ਭੁੱਲ ਜਾਂਦਾ ਹੈ ਪਰਾਈਆਂ ਇਸਤਰੀਆਂ ਰੂਪ ਨੂੰ ਵੇਖ ਕੇ ਭੁੱਲ ਜਾਂਦਾ ਹੈ ਪਲਕ ਮਾਤਰ ਦ੍ਰਿਸ਼ਟੀ ਮਾਤਰ ਸਪਰਸ਼ ਮਾਤਰ ਜਿਸ ਦੀ ਆਜੂ ਹੈ ਇਹ ਤਾਂ ਇਹ ਹੈ ਜਿਵੇਂ ਅੱਕ ਕੋਈ ਖਾ ਲਵੇ ਉਹਨੂੰ ਅੱਕ ਚੜ੍ਹ ਜਾਂਦਾ ਹੈ ਜਿਵੇਂ ਨਿੰਮ ਦੇ ਫਲ ਕੌੜੇ ਹੁੰਦੇ ਹਨ ਇਸ ਪ੍ਰਕਾਰ ਤੂੰਬਾ ਹੁੰਦਾ ਹੈ ਉਹ ਤੂੰਬੇ ਜਿਹੜੇ ਹੁੰਦੇ ਉਹ ਵੀ ਕੌੜੇ ਹੁੰਦੇ ਹਨ ਇਹਨੇ ਵਿਸ਼ੇ ਜਿਹੜੇ ਅੱਕ ਦੀ ਨਹੀਂ ਆਈ ਹਨ ਨਿੰਮ ਦੀ ਨਹੀਂ ਆਈ ਹਨ ਤੂੰਬੇ ਦੀ ਨਹੀਂ ਆਈ ਹਨ ਅੱਕ ਦੀ ਨਹੀਂ ਆਈ ਕੌੜੀ ਬਾਣੀ ਬੋਲਦੇ ਤਰਕਾਂ ਵਾਲੀ ਨਿੰਮ ਦੀ ਨਹੀਂ ਆਈ ਜਿਹੜੇ ਸੁੱਖ ਹਨਗੇ ਤੇ ਨਿੰਮ ਦੀ ਨਹੀਂ ਆਈ ਵਿਸ਼ੇ ਸੁੱਖ ਦੇ ਹੈ ਤੇ ਤੂੰਬੇ ਦੀ ਨਹੀਂ ਆਈ ਇਹਨਾਂ ਵਿਕਾਰਾਂ ਦੀ ਸੰਗਤ ਹੈ ਅੱਕ ਦੀ ਨਹੀਂ ਆਈ ਲੱਭ ਹੈ ਨਿੰਮ ਦੀ ਨਹੀਂ ਆਈ ਕ੍ਰੋਧ ਦੇ ਬਚਨ ਹੋਣਗੇ ਤੂੰਬੇ ਦੀ ਨਹੀਂ ਆਈ ਜਿਹੜੇ ਵਿਸ਼ਿਆਂ ਦੇ ਭੋਗ ਹਨ ਨਾਸਵੰਤ
ਜੈਸਾ ਸੰਗ ਬੀਤੀਆ ਰਸਿਓ ਹੈ ਰੇ
ਚੌਥਾ ਦ੍ਰਿਸ਼ਟਾਂਤ ਦਿੰਦੇ ਹਨ ਜਿਵੇਂ ਅੱਕ ਖਾ ਕੇ ਆਦਮੀ ਨੂੰ ਅੱਕ ਚੜ੍ਹ ਜਾਂਦਾ ਹੈ ਜਿਵੇਂ ਨਿੰਮ ਖਾਣ ਵਾਲੇ ਦਾ ਮੂੰਹ ਕੌੜਾ ਹੋ ਜਾਂਦਾ ਹੈ ਜਿਵੇਂ ਤੂੰਬੇ ਦੇ ਦਾਈ ਖਾਣ ਵਾਲੇ ਨੂੰ ਅੰਦਰੋਂ ਲਹੂ ਲੱਗ ਜਾਂਦਾ ਹੈ ਇਸੇ ਪ੍ਰਕਾਰ ਜੈਸਾ ਸੰਗ ਬੀਤੀਆ ਰਸਿਓ ਹੈ ਰੇ ਸੱਪਾਂ ਦੇ ਨਾਲ ਕੋਈ ਸੰਗਤ ਕਰੇ ਦੁੱਧ ਪਿਆਈ ਜਾਵੇ ਉਹਨਾਂ ਡਾਂਗੀ ਮਾਰਨਾ ਹੈ ਇਸੇ ਪ੍ਰਕਾਰ ਵਿਸ਼ਿਆਂ ਦਾ ਸੰਗਤ ਸੱਪ ਦੀ ਸੰਗਤ ਦੀ ਨਿਆਈ ਹੈ
ਲੈ ਸੋ ਹੀ ਇਹੋ ਪਰ ਗ੍ਰਹਿ ਹੋ
ਜਿਹੜਾ ਪਰਾਏ ਘਰਾਂ ਦੇ ਮਾਲਕ ਬਣਿਆ ਫਿਰਦਾ ਹੈ ਕਿ ਪਰਾਈਆਂ ਇਸਤਰੀਆਂ ਮੇਰੀਆਂ ਹੀ ਹੈ ਹੰਕਾਰ ਕਰਦਾ ਹੈ ਇਸ ਤਰ੍ਹਾਂ ਪਰਾਇਆ ਘਰ ਦੀ ਹਾਲਤ ਹੈ ਅਤਿਅੰਤ ਬੜੇ ਬੜੇ ਬਲੀ ਜਿਹੜੇ ਉਹ ਮਾਰੇ ਜਾਂਦੇ ਹੈ ਕ੍ਰਿਤਕ ਜਿਹੜਾ ਸੀ ਉਹ ਭੀਮ ਸੈਨ ਨੇ ਘੁਮਿਆਰ ਦੇ ਚੱਕ ਵਾਂਗੂ ਸਾਰੇ ਅੰਗ ਤੋੜ ਕੇ ਉਹਦੇ ਪੇਟ ਚ ਪਾਤੇ ਸੀ ਅਹੀ ਵੀ ਹਾਲਤ ਹੁੰਦੀ ਹੈ ਪਰਾਏ ਘਰਾਂ ਦੀ ਹਾਲਤ ਜਿਹੜੇ ਭੋਗਣ ਵਾਲੇ ਪੁਰਖ ਹੈ ਉਹਨਾਂ ਦੀ ਬੜੀ ਭਾਰੀ ਦੁਰਦਸ਼ਾ ਹੁੰਦੀ ਹੈ ਕਲਗੀ ਧਰ ਜੀ ਨੂੰ ਬਚਨ ਕੀਤੇ ਹੈ ਅੱਧ ਤਾਰੀ ਸੀ ਜਾਣ ਭੋਗ ਪਰ ਫਿਰ ਸਿਉਂ ਕਰਹੀ ਉਹ ਅੰਤ ਸਾਨ ਕੀ ਮਿਤ ਹੱਸ ਮੇਡੀ ਕੇ ਮਰ ਬਾਹਲੀ ਚਤੁਰਾਈ ਕਰਦਾ ਹੁਸ਼ਿਆਰ ਬਣਦਾ ਪਰਾਏ ਘਰਾਂ ਨੂੰ ਜਿਹੜਾ ਤੱਕਦਾ ਅੰਤ ਨੂੰ ਸਾਲ ਸਿੰਘ ਕੁੱਤੇ ਦੀ ਮੌਤ ਉਹ ਮਰਦਾ ਹੈ ਤੇ ਲੇਡੀ ਕੈਰਾਂ ਦੇ ਹੱਥੋਂ ਮਰ ਜਾਂਦਾ ਐਸਾ ਪੁਰਖ ਐਸਾ ਹੈ ਜਿਵੇਂ ਸੱਪ ਦੀ ਸੰਗਤ ਕਰਨ ਵਾਲਾ ਸੱਪ ਨੂੰ ਡੰਗ ਹੀ ਮਾਰਨਾ ਹੈ
ਬੈਰੀ ਕਾਰਨ ਪਾਪ ਕਰਤਾ
ਭਤੀਜਾ ਨੂੰ ਪੁੱਛਿਆ ਉਹ ਸੱਪ ਵਾਲੇ ਕਹਿੰਦੇ ਸੱਪਾਂ ਵਾਲੇ ਕਹਿੰਦੇ ਸੱਪ ਭਤੀਜਾ ਨੀ ਭਾਵੇਂ ਕਿੰਨਾ ਇਹਦੇ ਨਾਲ ਪਿਆਰ ਕਰੀਏ ਦੰਦ ਦੁੰਦ ਖੱਟੇ ਕਰਕੇ ਅਸੀਂ ਇਹਨੂੰ ਫੜੀ ਰੱਖਦੇ ਹਾਂ ਪਰ ਜਦੋਂ ਇਹਦੇ ਫੇਰ ਜ਼ਹਿਰ ਦਾ ਫੈਲੀ ਹੁੰਦੀ ਉਹਨੇ ਡੰਗ ਮਾਰਦਾ ਇਸ ਪ੍ਰਕਾਰ ਪਰਾਏ ਘਰਾਂ ਦਾ ਪੁੱਛਣਾ ਹੈ।
ਲਹਿਰੀ ਕਾਰਨ ਪਾਪ ਕਰਤਾ,
ਮਹਾਰਾਜ ਕਹਿੰਦੇ ਲਹਿਰੀ ਦੇ ਕੰਮ ਕਰੋ ਲੋਭ ਮੋਹ ਹੰਕਾਰ ਹੈ, ਉਹਨਾਂ ਦੀ ਜੇ ਸੁਖ ਭੋਗਣ ਵਾਸਤੇ ਤੂੰ ਪਾਪ ਕਰਦਾ ਹੈ।
ਵਸ ਰਹੀ ਅਮਾਨਾ,
ਜਿਹੜੀ ਤੇਰੀ ਵਸਤੂ ਸੀ ਅਮਨਾ ਮਾਂ ਜਾਏਗੀ, ਤੀਨ ਸ਼ੇਰ ਕਾ ਬਿਹਾਰੀ ਮਹਿਮਾਨ, ਅਗਰ ਵਸਤੂ ਪਾਸ ਅਮਾਨ, ਤਿੰਨ ਸ਼ੇਰ ਤੇਰਾ ਬਿਹਾਰੀ ਦਾ ਪ੍ਰਾਹੁਣਾ ਹੈ ਤੂੰ ਕੱਚੇ ਆ, ਇਹ ਬਾਕੀ ਤੇਰੀ ਅਮਾਨ ਕੀ ਹੈ, ਸਾਰੀਆਂ ਚੀਜ਼ਾਂ ਪਈਆਂ। ਇਸ ਪ੍ਰਕਾਰ ਜਿਹੜੀ ਅਮਨ ਅਮਾਨ ਵਸਤੂ ਸਾਬਤ ਵੀ ਪਈ ਰਹੀ, ਉਸੇ ਪ੍ਰਕਾਰ ਆਤਮਾਨੰਦ ਤੂੰ ਪ੍ਰਾਪਤ ਨਾ ਕਰ ਸਕਿਆ, ਖਾਲੀ ਰਹਿ ਗਿਆ। ਅਮਾਨ ਤੂੰ ਜਿਵੇਂ ਕਿਸੇ ਗੋਚਰੀ ਪਈ ਰਹਿ ਜਾਵੇ, ਐਂ ਪਈ ਰਹਿ ਗਈ, ਉਹ ਪ੍ਰਾਪਤ ਨਾ ਪਾ ਸਕਿਆ ਤੂੰ।
ਜੋੜ ਜਾਹੇ ਤੂੰ ਹੀ ਸਿਓ ਸੰਗੀ,
ਜਿਹੜੇ ਬਦਾਰ ਸਾਨੂੰ ਛੱਡ ਜਾਣਾ ਹੈ, ਜਿਨ੍ਹਾਂ ਸੰਬੰਧੀਆਂ ਨੂੰ ਛੱਡ ਜਾਣਾ, ਉਹਨਾਂ ਦਾ ਸਾਥੀ ਬਣ ਰਿਹਾ ਹੈ।
ਸੱਜਣ ਕਿਉਂ ਬੈਰਾਨ,
ਜਿਹੜੇ ਤੇਰੇ ਸੱਜਣ ਹਨ, ਸਭ ਸੰਤੋਖ ਦਇਆ ਧਰਮ ਸੰਤ ਮਹਾਤਮਾ, ਉਹਨਾਂ ਨਾਲ ਬਰਾਨ ਬਰਾਨਾ ਦੁਕਾਨਾ ਹੋਇਆ ਫਿਰਦਾ ਹੈ।
ਸਗਲ ਸੰਸਾਰ ਇਹ ਹੈ ਦੁੱਧ ਵਿਆਪੀ,
ਇੱਕ ਵੀ ਕੀ ਗੱਲ ਹੈ, ਸਾਰਾ ਸੰਸਾਰ ਹੀ ਮਾਰੇ ਕਹਿੰਦੇ ਇਸ ਪ੍ਰਕਾਰ ਦੀ ਵਿਧੀ ਚ ਲੱਗ ਰਿਹਾ ਹੈ।
ਉਭਰੇ ਜਿਸ ਗੁਰ ਪੂਰਾ,
ਬਚਾਓ ਉਸਦਾ ਹੋਇਆ ਜਿਹਨੂੰ ਪੂਰਨ ਸਤਿਗੁਰੂ ਸੱਚੇ ਪਾਤਸ਼ਾਹ ਮਿਲੇ। ਗੁਰੂ ਨਾਨਕ ਦੇਵ ਜੀ
ਕਹੋ ਨਾਨਕ ਭਗ ਸਾਗਰ ਕਰੇ,
ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਉਹ ਸੰਸਾਰ ਸਮੁੰਦਰ ਤੋਂ ਭਾਈ ਕਰ ਗਿਆ ਹੈ।
ਇਹ ਪੁਨੀਤ ਸਰੀਰਾ,
ਉਹਨਾਂ ਦੀ ਸੰਗਤ ਕਰਨ ਵਾਲੇ ਹੋਰ ਸਰੀਰ ਜਗਿਆਸਨਾ ਦੇ ਪਵਿੱਤਰ ਹੋ ਗਏ, ਮਨ ਮਨ ਠੀਕ ਕਰਕੇ ਪਵਿੱਤਰ ਹੋ ਗਏ।
ਆਸਾ ਮਹੱਲਾ ਪੰਜਵਾ, ਦੁੱਖ ਦੇ ਸੂਪ ਕਮਾਨੋ ਸੂਈ ਤੋਂ ਦੇਖਿਓ।
ਇਹ ਜੀਵ ਲੋਕ ਲੋਕ ਲੋਕਾਂ ਤੋਂ ਕਮਾਉਂਦਾ ਹੈ, ਪਰ ਅਣਖ ਪੜਦੇ ਨਾ ਕਮਾਵੇ ਵਕਾਰ, ਖਿਲਵਾਂ ਪ੍ਰਗਟ ਹੋਏ ਸੰਸਾਰ, ਲੋਕੇ ਚੋਰੀਆਂ ਜਾਰੀਆਂ ਠੱਗੀਆਂ ਕਰਦਾ, ਪਰ ਤੂੰ ਪਰਮੇਸ਼ਰੇ ਦੀ ਕਰਤੂਤ ਨੂੰ ਸਾਰੀ ਨੂੰ ਵੇਖ ਲਿਆ ਹੈ।
ਮੂੜ ਮੁਗਦ ਮੁਕਰਾਨੀ,
ਇਹਦਾ ਹੀ ਹਾਲਤ ਬਣੀ ਹੈ, ਜੇ ਹਾਕਮ ਨੇ ਡੰਡ ਦੇਣਾ ਹੋਵੇ ਉਹ ਕੋਲੇ ਖੜਾ ਹੋਵੇ, ਤੇ ਜਿਹੜੇ ਆਦਮੀਆਂ ਦੰਦ ਨਹੀਂ ਦੇਣਾ ਉਹਨਾਂ ਤੋਂ ਮੁਕਰਦਾ ਫਿਰੇ। ਕਿਉਂ ਅੰਤਰਗਾਮੀ, ਤੂੰ ਤਾਂ ਸਭ ਕੁਛ ਵੇਖਿਆ ਹੈ, ਕਿਸੇ ਦੀ ਲੁਕਵੀਂ ਗੱਲ ਨਹੀਂ ਕਹਿਣ ਦਿੱਤੀ, ਸਾਰਿਆਂ ਦੀ ਤੈਨੂੰ ਸਾਂਭ ਹੈ, ਪਰ ਐਸਾ ਮੂਰਖ ਵਿਵਹਾਰਾਂ ਕਰਕੇ ਮੁਗਧ ਹੈ ਪਰਮਾਰਥ ਵੱਲੋਂ, ਸ਼ਾਸਤਰ ਗਿਆਨ ਵੱਲੋਂ, ਫਿਰ ਵੀ ਮੁਕਰ ਹੀ ਜਾਂਦਾ ਕਿ ਮੈਂ ਤਾਂ ਨਹੀਂ ਜੀ ਗੁਨਾਹ ਕੀਤੇ, ਤੇ ਤੂੰ ਅੰਤਰਗਾਮੀ ਵੇਖਦਾ ਹੈ, ਇਹ ਫਿਰ ਮੁਕਰ ਪੈਂਦਾ ਹੈ।
ਆਪ ਕਮਾਨੇ ਤੌਲੇ ਬਾਂਧੇ,
ਆਪ ਹੀ ਇਹ ਹੰਕਾਰ ਦੇ ਨਾਲ ਕਮਾਈ ਕੀਤੀ ਭੈੜੇ ਕਰਮਾਂ ਦੀ, ਉਹਨਾਂ ਨੂੰ ਲੈ ਕੇ ਇਹਦੇ ਕਰਮਾਂ ਨੇ ਜਿਹੜੇ ਕੀਤੇ ਸੀ ਉਹ ਹੀ ਉਹਨਾਂ ਨੂੰ ਫਾਹੇ ਪੈ ਗਏ, ਲੈ ਕੇ ਜੀਵੇ ਤਾਈ ਬੰਨ ਲਿਆ ਹੈ, ਕੈਦੀ ਕਰ ਲਿਆ।
ਫਿਰ ਪਾਛਾ ਪਛਤਾਨੀ,
ਮਗਰੋਂ ਫਿਰ ਪਛਤਾਪ ਕਰਦਾ, ਪਿੱਛੋਂ ਪਛਤਾਇਆ ਕੀ ਬਣਦਾ ਹੈ।
ਪ੍ਰਭ ਮੇਰੇ ਸਭ ਵਿਧ ਆਗਿਆ ਜਾਨੀ,
ਇਹ ਮੇਰੇ ਪ੍ਰਭੂ ਤਾਂ ਸਾਰੀ ਵਿਧੀ ਪਹਿਲਾਂ ਹੀ ਜਾਣਦਾ ਹੈ, ਜਿਹੜੀ ਹਾਲਤ ਉਹਨਾਂ ਜੀਆਂ ਦੀ।
ਭਰਮ ਕੇ ਮੂਸੇ ਤੂੰ ਰਾਸਤ ਪਰਦਾ,
ਤੂੰ ਭਰਮ ਦਾ ਲੁਕਿਆ ਹੋਇਆ ਹੈ, ਤੂੰ ਪਰਮੇਸ਼ਰ ਵੱਲੋਂ ਪਰਦਾ ਪੋਸ਼ੀ ਰੱਖਣੀ ਚਾਹੁੰਦਾ ਜੀ, ਅੰਤਰਜਾਮੀ
ਹੈ ਜੀ ਕੀ ਮਾਨੇ,
ਪਿੱਛੋਂ ਜਦੋਂ ਤੇਰੇ ਸਰੀਰ ਦਾ ਅੰਤ ਹੋ ਗਿਆ ਉਦੋਂ ਜੀਵ ਦੀ ਕੀ ਮੰਨੀ ਜਾਊਗੀ, ਜਿਹੋ ਜੀ ਕਰਤੂਤ ਹੈ ਉਹ ਹਜੇ ਤੈਨੂੰ ਕਰਮ ਦਾ ਫਲ ਦੇਣਾ ਪਵੇ, ਭੋਗਣਾ ਪਵੇਗਾ।
ਰਹਾਓ ਜਿਤ ਜਿਤ ਲਾਏ ਤਿਤ ਲਾਗੇ,
ਜਿਤ ਜਿਤ ਲਾਏ ਜਿਸ ਪਾਸੇ ਹੈ ਪਰਮੇਸ਼ਰ, ਇਹ ਮਾਇਆ ਦੇ ਮੋਹ ਚ ਜੀਵ ਲੱਗੇ ਹੋਏ ਸੀ, ਉਸ ਪਾਸੇ ਮਾਇਆ ਦੇ ਮੋਹਿਆ ਹੋਣ, ਮਾਇਆ ਨੇ ਵਕਾਰਾਂ ਨੂੰ ਪ੍ਰੇਰ ਕੇ ਜਿਸ ਜਿਸ ਪਾਸੇ ਲਾਇਆ ਉਸ ਪਾਸੇ ਲੱਗੇ ਹਨ।
ਕਿਆ ਤੂੰ ਕਰੇ ਪ੍ਰਾਣੀ,
ਇਹ ਪ੍ਰਾਣੀ ਵਕਾਰਾਂ ਦੇ ਤਿੰਨਾਂ ਗੁਣਾਂ ਦੇ ਅਧੀਨ ਹੋ ਗਏ, ਇਹ ਕੋਈ ਵਿਚਾਰੇ ਕੀ ਆਪ ਦੀ ਰੱਖਿਆ ਕਰ ਸਕਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿਸ ਜਿਸ ਪਾਸੇ ਇਹ ਪੂਰਵਲੇ ਕਰਮਾਂ ਦੇ ਪ੍ਰੇਰ ਕੇ ਲੱਗੇ ਸੰਸਕਾਰਾਂ ਕਰਕੇ ਲਾਏ ਹੈ, ਉਸ ਪਾਸੇ ਆਪਦੇ ਕਰਮਾਂ ਦੀ ਗਤੀ ਸਾਰੇ ਜੀ ਲੱਗ ਰਹੇ
ਹੈ। ਪੁਰਾਣੀ
ਕਰਮਾਂ ਦੀ ਮਾਰ ਇਹਨਾਂ ਤੇ ਪਈ, ਵਿਚਾਰੇ ਕੀ ਕਰ ਸਕਦੇ ਹੈ, ਪਤੰਤਰ ਹੋ ਗਏ ਹੁਣ ਕਰਮਾਂ ਦੇ ਭੋਗਣ ਕੇ, ਇਹ ਆਪਦਾ ਛੁਟਕਾਰਾ ਕਿਵੇਂ ਕਰ ਸਕਦੇ ਹਨ।
ਬਖਸ ਲੈ ਹੋ ਪਾਰ ਬ੍ਰਹਮ ਸੁਆਮੀ,
ਸੱਚੇ ਪਾਤਸ਼ਾਹ ਆਪ ਪਾਪਾਂ ਪੁੰਨਾਂ ਤੋਂ ਪਾਰ ਹੋ ਤੇ ਬ੍ਰਹਮ ਵਿਆਪਕ ਹੋ, ਸਰਵ ਕੇ ਮਾਲਕ ਹੋ, ਕਿਰਪਾ ਕਰਕੇ ਬਖਸ਼ ਲਓ ਆਪ।
ਨਾਨਕ ਸਤਿ ਗੁਰਬਾਨੀ,
ਮਹਾਰਾਜ ਜੀਵ ਛੁੱਟ ਸਕਦੇ ਹੈ ਵਿਘਨਾਂ ਤੋਂ ਪਾਪਾਂ ਤੋਂ, ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਸੈਂਕੜੇ ਵਾਰੀਆਂ ਆਪ ਤੋਂ ਸਵਾ ਸਵਾ ਕੁਰਬਾਨ ਬਲਿਹਾਰ ਜਾਈਏ।
ਆਸਾ ਮਹੱਲਾ ਪੰਜਵਾ ਆਪਣੇ ਸੇਵਕ ਕੀ ਆਪੇ ਰੱਖੈ।
ਸਾਧ ਸੰਗਤ ਜੀ, ਸਤਿਗੁਰੂ ਅੰਤਰਜਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਵਾਹਿਗੁਰੂ ਦਾ ਦੀਨ ਦਿਆਲ ਬਿਰਧ ਕਹਿੰਦੇ ਹਨ,
ਆਪਣੇ ਸੇਵਕ ਕੀ ਆਪੇ ਰੱਖੈ।
ਜੋ ਮਹਾਰਾਜ ਸਾਹਿਬ ਦੇ ਆਦਰੇ ਸੇਵਕ ਹੈ ਉਹਨਾਂ ਦੀ ਮੇਰਾ ਵਾਹਿਗੁਰੂ ਆਪ ਹੀ ਰੱਖਿਆ ਕਰਦਾ ਹੈ।
ਆਪੇ ਨਾਮ ਜਪਾਵੈ,
ਆਪਦੇ ਪਿਆਰੇ ਨੂੰ ਨਾਮ ਵੀ ਆਪ ਹੀ ਜਪਾਉਂਦਾ ਹੈ। ਜਿਸ ਪ੍ਰਕਾਰ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਮਹਾਰਾਜ ਸਾਹਿਬ ਦੇ ਸਿਮਰਨ ਵਿਚ ਜੁੜੇ ਹੋਏ ਬੈਠੇ ਸਨ, ਬੜੀ ਗਰੀਬੀ ਘਰ ਵਿਚ ਸੀ, ਘਰ ਵਿਚ ਇਕ ਵਗ ਪਏ ਪ੍ਰਸ਼ਾਦ ਛਕਣ ਨੂੰ ਮਿਲਦਾ ਸੀ, ਇਕ ਵਗ ਨਹੀਂ, ਇਹੀ ਵੀ ਹਾਲਤ ਸੀ। ਉਸ ਵੇਲੇ ਖਾਲੂ ਲੋਕਾਂ ਨੇ ਬਾਹਰ ਚਿੱਠੀਆਂ ਪਾਤੀਆਂ ਕਬੀਰ ਦੇ ਘਰ ਵਿਚ ਜੰਗ ਹੈ। ਉਸ ਵੇਲੇ ਸਾਧ ਸੰਗਤ ਜੀ ਸਾਧਾਂ ਦੇ ਜਮਾਤਾਂ ਤੁਰੀਆਂ ਆਉਂਦੀਆਂ, ਸਿੰਘੇ ਵੱਜਦੇ ਆਉਂਦੇ ਹੈ ਤੇ ਕਬੀਰ ਸਾਹਿਬ ਜੀ ਬਾਹਰ ਬੈਠੇ ਪੁੱਛਿਆ ਕਿੱਧਰ ਨੂੰ ਜਾਂਦੇ ਹੋ, ਕਹਿੰਦੇ ਤੈਨੂੰ ਨੀ ਪਤਾ ਕਬੀਰ ਦੇ ਘਰ ਦੀ ਜੰਗ ਹੈ, ਉੱਥੇ ਜਾ ਰਹੇ ਹਾਂ। ਕਬੀਰ ਸਾਹਿਬ ਕਹਿਣ ਲੱਗਾ ਚੰਗਾ, ਆਪੇ ਮਹਾਰਾਜ ਸਾਂਭਣਗੇ। ਉਸ ਵੇਲੇ ਮਹਾਰਾਜ ਸਾਹਿਬ ਨੇ ਕਬੀਰ ਦਾ ਰੂਪ ਧਾਰ ਲਿਆ, ਦੋ ਰੂਪ ਧਾਰ ਕੇ ਮਹਾਰਾਜ ਸਾਹਿਬ ਜੀ ਨੇ ਸਾਰੀਆਂ ਸਾਰਿਆਂ ਦੀਆਂ ਜਮਾਤਾਂ ਸਾਂਭ ਲਈਆਂ, ਸਭਨਾਂ ਨੂੰ ਮਠਿਆਈਆਂ ਵਰਤਾਉਣੀਆਂ ਸ਼ੁਰੂ ਕੀਤੀਆਂ। ਸਤਿਗੁਰ ਸਾਧਾਂ ਨੂੰ ਕਿਸੇ ਨੂੰ ਜਾਣਨਾ ਤਾਂ ਇੰਨੇ ਜਿੰਨੇ ਆਏ ਸਨ, ਸਭਨਾਂ ਨੂੰ ਪੂਰਨ ਮਠਿਆਈ ਨਾਲ ਪ੍ਰਵਤ ਕੀਤਾ, ਜਾਂਦਿਆਂ ਦੇ ਗੱਡੇ ਲੱਗ ਕੇ ਨਾਲ ਭਰ ਦਿੱਤੇ। ਤੇ ਫਿਰ ਉਸ ਵਕਤ ਕਬੀਰ ਸਾਹਿਬ ਦੇ ਪਾਸ ਮਾਰਾ ਆਏ, ਕਹਿੰਦੇ ਜੰਗ ਤਾਂ ਸੰਪੂਰਨ ਹੋ ਗਿਆ, ਹੁਣ ਤੁਸੀਂ ਜਾਓ ਘਰ ਵਿਚ, ਇੱਥੇ ਕਾਹਨੂੰ ਬੈਠੇ ਹੋ। ਉਸ ਵੇਲੇ ਸਾਧ ਸੰਗਤ ਜੀ ਕਬੀਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਜੰਗ ਸੰਪੂਰਨ ਕੀਤਾ ਸੀ, ਮਹਾਰਾਜ ਨੇ ਸੋ ਆਪ ਫਰਮਾਉਂਦੇ ਨੇ ਉਹ ਆਪਦੇ ਸੇਵਕਾਂ ਦੀ ਆਪੇ ਹੀ ਰੱਖਦਾ, ਆਪ ਹੀ ਆਪਦੇ ਪਿਆਰਿਆਂ ਨੂੰ ਨਾਮ ਜਪਾਉਂਦਾ ਹੈ।
ਜਹ ਜਹ ਕਾਜ ਕਿਰਤ ਸੇਵਕ ਕੀ,
ਜਿਵੇਂ ਕਾਜ ਪੈ ਗਿਆ ਸੀ ਨਾ ਕੰਮ ਜੰਗ ਸੰਪੂਰਨ ਕਰਨ ਦਾ, ਇਹ ਸੇਵਕ ਦਾ ਕਬੀਰ ਸਾਹਿਬ ਦਾ ਜੰਗ ਆਪ ਅੰਤਰਜਾਮੀ ਨੂੰ ਜਾ ਕੇ ਪੂਰਾ ਕੀਤਾ। ਕਬੀਰ ਨੂੰ ਲੋਕ ਵਧਾਈਆਂ ਦੇਣ ਲੱਗੇ, ਆ ਕੇ ਪੁੱਛਣ ਲੱਗੇ, ਤਾਂ ਕਬੀਰ ਸਾਹਿਬ ਜੀ ਨੂੰ ਉਸ ਵੇਲੇ ਕਿਹਾ, ਇਹ ਭਾਈ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕਿ ਹਰ ਕੀਆ ਪਿਓ ਕਬੀਰ ਕਰੀਰ, ਨਾ ਮੈਂ ਕਿਹਦੇ ਜਨ ਕੀਤਾ ਹੈ ਤੇ ਨਾ ਪਿੱਛੇ ਕਰ ਸਕਦੇ ਸੀ, ਨਾ ਇਹਨਾਂ ਨੂੰ ਅੱਗੇ ਨੂੰ ਕਰ ਸਕਾਂਗੇ, ਤੇ ਕਿਆ ਜਾਣੋ ਕਿ ਹਰ ਕੀਆ, ਅਸੀਂ ਕੀ ਜਾਣੀਏ ਜੋ ਕੁਛ ਕੀਤਾ ਪਰਮੇਸ਼ਰ ਨੇ ਕੀਤਾ ਹੈ, ਪਿਓ ਕਬੀਰ ਕਬੀਰ, ਮੇਰਾ ਨਾਮ ਵੀ ਕਬੀਰ ਮਾਨ ਰੱਖਦਾ ਸੀ, ਉਹਦਾ ਨਾਮ ਵੀ ਕਬੀਰ ਵੱਡਾ ਹੈ ਪਰਮੇਸ਼ਰ ਦਾ ਸਾਰਥੀ ਤੇ, ਇਸ ਕਰਕੇ ਕਬੀਰ ਕਬੀਰ ਨਾ ਹੋ ਗਿਆ, ਮੈਂ ਤਾਂ ਕੁਛ ਨਹੀਂ ਕੀਤਾ। ਇਸ ਪ੍ਰਕਾਰ ਜਿੱਥੇ ਜਿੱਥੇ ਵੀ ਕੰਮ ਪੈਂਦਾ, ਜਿਵੇਂ ਕਬੀਰ ਸਾਹਿਬ ਦਾ ਜੰਗ ਸੰਪੂਰਨ ਕਰਨ ਦਾ ਮਹਾਰਾਜ ਸਾਹਿਬ ਨੇ ਆਪ ਹੀ ਕੀਤਾ।
ਕਿਰਤ ਸੇਵਕ ਕੀ,
ਜਿਹਨੇ ਕਾਜ ਕਿਰਤ ਸੇਵਕ ਕੀ, ਜਿੱਥੇ ਜਿੱਥੇ ਕੰਮ ਪਵੇ ਕੋਈ ਸੇਵਕ ਲਾ, ਨਾਮਦੇਵ ਦੀ ਸ਼ਬਦ ਸੱਚੇ ਪਾਤਸ਼ਾਹ ਬੇਦੀ ਬਣ ਕੇ ਬੇਦੀ ਪ੍ਰੀਤ ਮਜ਼ੂਰੀ ਮੰਗਿਆ, ਜਾਂ ਕੋਈ ਸ਼ਾਨ ਸਵਾਇਆ ਹੋ ਆਪ ਸ਼ਬਰੀ ਬਣੀ, ਇਹ ਸੇਵਕ ਦੀ ਕੋਈ ਕਿਰਤ ਕਰਨੀ ਹੋਵੇ ਜਿਵੇਂ ਨਾਮਦੇਵ ਦੀ ਛਤਰੀ ਬੰਨਣਾ ਕੀਤੀ। ਇਸ ਪ੍ਰਕਾਰ ਸਾਧ ਸੰਗਤ ਜੀ ਜੇ ਮੇਰੀਆਂ ਦੋਵਾਂ ਚਾਰਨਾਂ ਕੀਤੀਆਂ, ਹਲਕ ਹੱਟਿਆ ਸਾਰੇ ਕੰਮ ਪਿਆਰੇ ਮੋੜੇ ਸਭ ਕੁਝ ਧੰਨੇ ਦਾ ਕੀਤਾ, ਇਸ ਪ੍ਰਕਾਰ ਸੇਵਕਾਂ ਦੀ ਕਿਰਤ ਕਰ ਰਿਹਾ ਹੈ। ਜਿਵੇਂ ਨਰਸੀ ਦਾ ਕਾਰਜ ਜਿਹੜਾ ਸੀ ਸੱਚੇ ਪਾਤਸ਼ਾਹ ਜੀ ਨੇ ਇਹਦੇ ਪੁੱਤਰ ਦਾ ਵਿਆਹ ਸੀ, ਉਸ ਵੇਲੇ ਇਹਦੀ ਜਿਹੜੀ ਕੁਰਮਣੀ ਸੀ ਉਸ ਨੇ ਗਰਮ ਪਾਣੀ ਦੇ ਦਿੱਤਾ, ਇਸ ਨੇ ਨਾਮ ਜਦੋਂ ਉਚਾਰਨ ਕੀਤਾ ਪਾਣੀ ਠੰਡਾ ਹੋ ਗਿਆ, ਇਸ਼ਨਾਨ ਕਰ ਲਿਆ ਨਰਸੀ ਭਗਤ ਨੇ, ਤੇ ਫਿਰ ਜੰਗ ਦੇਵਤਿਆਂ ਦੀ ਭਗਵਾਨੀ ਲੈ ਕੇ ਆ ਗਏ। ਇਸ ਪ੍ਰਕਾਰ ਉਹਦਾ ਕਾਰਜ ਪੂਰਾ ਕੀਤਾ ਸੀ ਨਰਸੀ ਭਗਤ ਦੇ ਪੁੱਤਰ ਦੇ ਵਿਆਹ ਦਾ, ਅਤੇ ਕਿਰਤ ਕੀਤੀ ਸੀ ਇਸੇ ਪ੍ਰਕਾਰ। ਸਾਧ ਸੰਗਤ ਜੀ ਕਬੀਰ ਸਾਹਿਬ ਦੀ ਖੇਪ ਸੱਚੇ ਪਾਤਸ਼ਾਹ ਜੀ ਨੂੰ ਬਾਹਰ ਬੈਲ ਦੇਣ ਘਰ ਆਈ, ਇਹਦੀ ਖੇਪ ਨਿਭਾਈ ਸੀ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ
ਜਹ ਜਹ ਕਾਜ ਕਿਰਤ ਸੇਵਕ,
ਜਿੰਦੇ ਜਿੱਥੇ ਕਾਜ ਬ੍ਰਹਮ ਗਿਆਨ ਦਾ ਕੰਮ ਪੈਂਦਾ ਸੇਵਕਾਂ ਨੂੰ, ਕਿਰਤ ਪੈਂਦੀ ਹੈ ਸੇਵਕਾਂ ਦੀ ਰੱਖਿਆ ਕਰਨ ਦੀ। ਜਿਵੇਂ ਕਬੀਰ ਜੀ ਦਾ ਮਹਾਰਾਜ ਸਾਹਿਬ ਜੀ ਨੇ ਗੰਗਾ ਚ ਡੁੱਬਦੇ ਹੋਏ ਨੂੰ ਬਿਜਲੀ ਬਾਂਧ ਕਰ ਖੜੇ ਕਬੀਰ, ਉਸ ਵੇਲੇ ਇਹ ਲੋਭੀ ਜਿਹੜਾ ਸੀਗਾ ਸਿਕੰਦਰ ਇਹਨੂੰ ਡੋਬਣਾ ਚਾਹੁੰਦਾ ਸੀ, ਡੰਗਾ ਕੀ ਲਹਿਰ ਮੇਰੀ ਟੁੱਟੀ ਜ਼ਮੀਰ ਮਿਰਗਸ਼ਾਲਾ ਪਰ ਬੈਠੇ ਕਬੀਰ। ਇਹ ਕੋਈ ਕੰਮ ਕਰਨਾ ਹੋਵੇ ਜਾਂ ਜਿਵੇਂ ਰਵਿਦਾਸ ਭਗਤ ਦੀ ਚਲਾਵੇ ਤਾਂ ਹੀ ਤਾਰ ਦਿੱਤਾ ਸੀ ਮਹਾਰਾਜ ਸਾਹਿਬ ਨੇ ਕਾਸ਼ੀ ਦੇ ਵਿੱਚ। ਇਸ ਪ੍ਰਕਾਰ ਕੋਈ ਕੰਮ ਸੇਵਕ ਦਾ ਹੋਵੇ, ਜਿਸ ਪ੍ਰਕਾਰ ਬਾਬਾ ਕਰਮ ਸਿੰਘ ਦੀ ਹੋਤੀ ਵਾਲਿਆ ਇਨਸਾਨ ਦਸਵੇਂ ਪਾਤਸ਼ਾਹ ਨੇ ਆਪ ਪਹਿਰਾ ਦਿੱਤਾ ਸੀ, ਜਦੋਂ ਪਹਿਰੇ ਤੇ ਆਏ ਪੁੱਛਿਆ ਵੀ ਮੈਂ ਗੈਰ ਹਾਜ਼ਰ ਹੋਵਾਂਗਾ। ਕਹਿਣ ਲੱਗੇ ਤੁਸੀਂ ਮੇਰੇ ਨਾਲ ਸੱਜੇ ਪਾਸੇ ਪਹਿਰਾ ਤਾਂ ਸਿਪਾਹੀ ਨੂੰ ਕਿਹਾ, ਉਸ ਵੇਲੇ ਕਹਿਣ ਲੱਗੇ ਫਿਰ ਜਿਵੇਂ ਮੇਰਾ ਪਹਿਰਾ ਤਾਂ ਮੈਂ ਉਹਦੀ ਨੌਕਰੀ ਕਰੂੰ। ਉਦੋਂ ਬਾਅਦ ਨੌਕਰੀ ਬਾਬਾ ਕਰਮ ਸਿੰਘ ਛੱਡ ਦਿੱਤੀ ਹੋਤੀ ਵਾਲਿਆਂ ਨੂੰ, ਅੰਗਰੇਜ਼ ਨੂੰ 6 ਮਹੀਨੇ ਨਾ ਕੱਟਿਆ ਨੀ। ਕਹਿਣ ਲੱਗੇ ਤੂੰ ਤੇਰਾ ਪਹਿਰਾ ਮਾਫ ਹੈ। ਇਹ ਕਹਿਣ ਲੱਗੇ ਮੇਰਾ ਨਾਂ ਹੀ ਹੋਈ ਨੀ। ਜਦੋਂ ਵੇਖਿਆ 6 ਮਹੀਨੇ ਬਾਅਦ ਦਫ਼ਤਰ ਤੋਂ ਨਾਂ ਹੀ ਨਾ ਨਿਕਲਿਆ, ਫਿਰ ਉਸ ਵੇਲੇ ਉੱਥੇ ਹੀ ਬੈਠ ਕੇ ਸਿਮਰਨ ਕਰਨ ਲੱਗ ਗਏ ਸੀ। ਇਸ ਪ੍ਰਕਾਰ ਜਿਵੇਂ ਪਹਿਰੇ ਦਾ ਵੀ ਕੰਮ ਮਹਾਰਾਜ ਸਾਹਿਬ ਕਰਦੇ ਹੈ, ਉਹ ਸੇਵਕਾਂ ਦੀ ਜਿੱਥੇ ਕੋਈ ਕਿਰਤ
ਪਵੇ
ਅੰਤਰਯਾਮੀ ਉੱਠ ਕਰਕੇ ਦੌੜਦੇ ਹਨ, ਆਪਦੇ ਸੇਵਕਾਂ ਦਾ ਕਾਰਜ ਪੂਰਾ ਕਰਦੇ ਹਨ।
ਨਿਕਟੀ ਹੋਏ ਦਿਖਾਵੇ,
ਇਸ ਪ੍ਰਕਾਰ ਅੰਤਰਯਾਮੀ ਜੋ ਸੱਚੇ ਪਾਤਸ਼ਾਹ ਦੇ ਸੇਵਕ ਬਣੇ ਹੈ, ਉਹ ਨਿਕਟ ਵਰਤੀ ਹੋ ਕੇ ਦਿਖਾਉਂਦੇ ਹੈ, ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਹੋ ਕੇ ਪ੍ਰਗਟ ਹੋ ਕੇ ਦਿਖਾਉਂਦੇ ਹੈ, ਨਿਕਟ ਵਰਤੀ ਹੋ ਕੇ ਜਿਸ ਪ੍ਰਕਾਰ ਨਾਮਦੇਵ ਨੂੰ ਡੇਰਾ ਫੇਰ ਕੇ ਫੇਰ ਡੇਰਾ ਰੱਖਿਆ ਨੇ, ਇਸ ਪ੍ਰਕਾਰ ਡੇਰਾ ਫੇਰ ਕੇ ਨੇੜੇ ਹੋ ਕੇ ਦਰਸ਼ਨ ਦਿਖਾਏ, ਇਸ ਪ੍ਰਕਾਰ ਮਹਾਰਾਜ ਸਾਹਿਬ ਨਿਕਟਵਰਤੀ ਹੋ ਕੇ ਉਹਨਾਂ ਪਿਆਰਿਆਂ ਸੇਵਕਾਂ ਦੇ ਸਾਰਿਆਂ ਕਾਰਜਾਂ ਨੂੰ ਪੂਰੇ ਕਰਨ ਵਾਲੇ ਹੋ ਕੇ ਆਪਣਾ ਆਪ ਪ੍ਰਗਟ ਕਰਕੇ ਵਿਖਾਉਂਦੇ ਹਨ।
ਜੋ ਜੋ ਕਹੇ ਠਾਕੁਰ ਕਹੇ ਸੇਵਕ,
ਜੋ ਜੋ ਠਾਕੁਰ ਦੇ ਪਾਸ ਸੇਵਕ ਪ੍ਰੇਮੀ ਬੇਨਤੀ ਕਰਦੇ ਹਨ,
ਤਤਕਾਲ ਹੋਏ ਆਵੇ।
ਉਹ ਕਾਰਜਾਂ ਨੂੰ ਕਰਨ ਵਾਸਤੇ ਝਾਤੀ ਉਸੇ ਤਰ੍ਹਾਂ ਦੇ ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਦੇ ਤਾਂ ਸਾਰਿਆਂ ਨੂੰ ਲੁਕਿਆਂ ਦੇ ਤਾਂ ਝਾਤੀ ਪਕੜ ਲਿਆਂਦਾ ਸੀ, 84 ਦਿਨਾਂ ਧਾਰ ਕੇ ਮਹਾਰਾਜ ਪਕੜ ਲਿਆਏ ਸੀ। ਉਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਜਿੱਥੇ ਜਿੱਥੇ ਵੀ ਕਦੇ ਲੋੜ ਪੈਂਦੀ, ਨੌਵੇਂ ਪਾਤਸ਼ਾਹ ਜਿਵੇਂ ਸੇਵਕ ਦੋ ਸਨ, ਉਹ ਚਾਹੁੰਦੇ ਸਨ ਮੇਰੇ ਘਰ ਆਉਣ, ਦੂਏ ਚਾਹੁੰਦੇ ਸੀ ਮਹਾਰਾਜ ਦੋ ਰੂਪ ਧਾਰ ਕੇ ਨਵੇਂ ਪਾਤਸ਼ਾਹ ਨੇ ਉਹਨਾਂ ਨੂੰ ਯਾਦ ਰੱਖਣ ਦਿੱਤੇ। ਇਸੇ ਪ੍ਰਕਾਰ ਜਿੱਥੇ ਜਿੱਥੇ ਵੀ ਕੋਈ ਸੇਵਕ ਠਾਕੁਰ ਬੇਨਤੀ ਕਰਦਾ ਠਾਕੁਰ ਦੇ ਪਾਸ, ਤਤਕਾਲ ਉਸ ਕਾਰਜ ਨੂੰ ਪੂਰਾ ਕਰ ਆਉਂਦੇ ਹਨ। ਜਿਵੇਂ ਮਹਾਰਾਜ ਸਾਹਿਬ ਜੀ ਨੂੰ ਜਹਾਜ਼ ਮੰਨੇ ਲਾ ਤਾ ਸੀ, ਮਨ ਸੁਖ ਦਾ ਲਾਹੌਰ ਦੇ ਸ਼ਾਹੂਕਾਰ ਦਾ ਸੰਗਲਾ ਦੀਪ ਨੂੰ ਜਾਂਦੇ ਦਾ, ਸਤਿਗੁਰੂ ਨਾਨਕ ਦੇਵ ਜੀ ਨੇ 6ਵੇਂ ਪਾਤਸ਼ਾਹ ਭਾਈ ਸਾਈ ਦਾਸ ਕੋਲ ਡੋਲੀ ਹਾੜ੍ਹ ਦੇ ਮਹੀਨੇ ਚ ਬਰਾਜੇ ਹੋਏ ਸਨ, ਤੇ ਸਤਿਗੁਰਾਂ ਦੇ ਕੇਸਾਂ ਚੋਂ ਪਾਣੀ ਨਿਕਲਣ ਲੱਗ ਗਿਆ। ਉਸ ਵੇਲੇ ਮਾਈ ਰਾਮੋ ਨੂੰ ਪੁੱਛਿਆ ਵੀ ਇਹ ਮੁੜਕਾ ਆ ਗਿਆ। ਸਾਈ ਦਾਸ ਕਹਿੰਦਾ ਭੋਲੀਏ ਗੁਰੂ ਸਾਹਿਬ, ਸਿੱਖ ਦਾ ਜਹਾਜ਼ ਮੰਨੇ ਲਾ ਰਹੇ, ਇਹ ਕੇਸਾਂ ਚੋਂ ਪਾਣੀ ਚਾਹ ਨਿਕਲਦਾ ਮੁੜਕਾ ਨੀ। ਸਤਿਗੁਰੂ ਸਾਹਿਬ ਕਹਿਣ ਲੱਗੇ ਸਾਈ ਦਾਸ ਤਾਂ ਸਾਡੀਆਂ ਗੰਨੀ ਗੱਲਾਂ ਸਮਝਣ ਲੱਗ ਗਿਆ। ਇਸ ਪ੍ਰਕਾਰ ਮਹਾਰਾਜ ਘਾਟੀ ਹੋ ਜਾਂਦੇ, ਜੋ ਵੀ ਕੋਈ ਲੋੜ ਪਵੇ ਉਹ ਸੇਵਕਾਂ ਦੇ ਕਾਰਜ ਪੂਰੇ ਕਰੇ ਸਨ।
ਰਹਾਓ ਕਿਸ ਸੇਵਕ ਕਹਿ ਹਉ ਬਲਿਹਾਰੀ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਮਹਾਰਾਜ ਦੇ ਸੇਵਕ ਦੇ ਉੱਪਰੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਜੋ ਆਪਣੇ ਪ੍ਰਭ ਭਾਵ,
ਆਪਣੇ ਪ੍ਰਭੂ ਅਕਾਲ ਪੁਰਖ ਨੂੰ ਚੰਗਾ ਲੱਗਿਆ ਤਾਂ ਜਾਂਦਾ ਹੈ।
ਜਿਸ ਦੀ ਸੋਏ ਸੁਣੀ ਮਨ ਹਰਿਆ,
ਇਸ ਮਹਾਂਪੁਰਖ ਦੀ ਸੋਭਾ ਸੁਣ ਕੇ ਸਾਡਾ ਮਨ ਪ੍ਰਫੁੱਲਿਤ ਹੁੰਦਾ ਹੈ।
ਜਿਸ ਨਾਨਕ ਪਰਖਣ ਆਵੇ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਦੇ ਤਾਂ ਪਰਸਨ ਮਿਲਣ ਵਾਸਤੇ ਅਸੀਂ ਆਉਂਦੇ ਹਾਂ, ਉਹਨੂੰ ਪੁੱਛਣ ਵਾਸਤੇ ਦੇਖਣ ਵਾਸਤੇ ਆਉਂਦੇ ਹਾਂ। ਉਹਦੀ ਸੋਭਾ ਸੁਣ ਕੇ ਮਨ ਹਰਾ ਹੁੰਦਾ ਹੈ, ਉਸ ਨੂੰ ਪਰਸਨ ਮਿਲਣ ਵਾਸਤੇ ਵੀ ਅਸੀਂ ਆਪ ਪ੍ਰਤੱਖ ਹੋ ਕੇ ਦਰਸ਼ਨ ਦਿੰਦੇ ਹਾਂ। ਇਹ ਹੈ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਿਆਰ ਸਾਧ ਸੰਗਤ ਦੀ ਸਿੱਖਾਂ ਦੇ ਨਾਲ, ਇਹੋ ਜਿਹਾ ਗੁਰਸਿੱਖੀ ਜੀਵਨ ਜਿਉਣਾ ਬਹੁਤ ਹੀ ਉੱਤਮ ਚੀਜ਼ ਹੈ। ਜਿਨ੍ਹਾਂ ਤੇ ਸਤਿਗੁਰੂ ਸਾਹਿਬ ਕਿਰਪਾ ਕਰਨ, ਉਹ ਇਸ ਪ੍ਰਕਾਰ ਕਈ ਸੇਵਕ ਬਣ ਕੇ ਮਾਨੋ ਮਾਨ ਮੱਝੇ ਸੋ ਸੇਵਕ ਨਾਹੀਂ, ਮਾਨੋ ਮਾਨ ਤੋਂ ਰਹਿ ਧੋ ਕੇ ਟਹਿਲ ਕਰੇ, ਇੱਕੋ ਜੀ ਭਾਵਨਾ ਕਰਕੇ ਕੋਈ ਬੁਰਾ ਕਹੀ ਜੇ ਭਲਾ ਕਹੀ ਜਾਵੇ, ਆਪਣੀ ਹੰਗਤਾ ਛੱਡ ਕੇ ਜਿਹੜਾ ਗੁਰੂ ਘਰ ਦੀ ਟਹਿਲ ਕਰਦਾ, ਉਹਦੀ ਸੱਚੇ ਪਾਤਸ਼ਾਹ ਇਸ ਪ੍ਰਕਾਰ ਰੱਖਿਆ ਕਰਦੇ ਹੈ। ਨੇੜੇ ਹੋ ਕੇ ਉਹਨਾਂ ਨੂੰ ਆਏ ਦੇ ਦਰਸ਼ਨ ਵਿਖਾਉਂਦੇ ਹਨ, ਸਦਾ ਅੰਗ ਸੰਗ ਹਨ ਸੱਚੇ ਪਾਤਸ਼ਾਹ ਜੀ। ਇੱਥੇ ਹੀ ਹੁਣ ਸਮਾਪਤੀ ਕਰ ਰਹੀ ਹੈ।
ਇਸ ਸੇਵਕ ਕਾ ਹੋ ਬਲਿਹਾਰੀ, ਜੋ ਆਪਣੇ ਪ੍ਰਭ ਪਾਵੇ, ਕਿਸਕੀ ਸੋਇ ਸੁਣੀ ਮਨ ਹਰਿਆ ਕਿਸ ਨਾਨਕ ਪਰ ਸੁਣਾਵੇ ਵਾਹਿਗੁਰੂ ਦਾ ਭਲਾ। ਆਸਾ ਘਰ ਗਿਆਰਵੇਂ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਕਲੀਆ ਤੀਰ ਦਿਖਾਵਾ ਬਹੁ ਬੁੱਧ ਸਾਹਿਬ ਸੰਗੋ ਜੀ ਸਰਬੀ ਦੀ ਕਿਰਪਾ ਦਾ ਸਦਕਾ ਪਹਿਲਾਂ ਮੀਸਾਂ ਦੇ ਅੰਦਰ ਗੰਗਾ ਨਗਰ ਤੋਂ ਆ ਕੇ 15 ਦਿਨ ਦਾ ਪ੍ਰੋਗਰਾਮ ਰਿਹਾ ਅਤੇ ਉੱਥੋਂ 15 ਦਿਨ ਦੇ ਪ੍ਰੋਗਰਾਮ ਤੋਂ ਭਾਈ ਘਾਲ ਸਿੰਘ ਦੇ ਨਗਰ ਤੋਂ ਫਿਰ 4 ਦਿਨ ਦਾ ਪ੍ਰੋਗਰਾਮ ਸਾਹਿਬ ਸਿੰਘ ਜੀ ਬਾਗੜੀਆਂ ਵਿੱਚ ਰਿਹਾ। ਬਾਗੜੀਆਂ ਤੋਂ ਬਾਅਦ 3 ਦਿਨ ਸੰਨਾ ਦੇ ਅੰਦਰ ਪ੍ਰੋਗਰਾਮ ਰਿਹਾ ਹੈ। ਉਸ ਤੋਂ ਮਗਰੋਂ ਛੋਟੀ ਕਢਾਣੀ ਦੇ ਅੰਦਰ ਆ ਕੇ 1 ਮਹੀਨਾ ਸੰਗਤ ਨੇ ਬਹੁਤ ਸਾਰੇ ਸ੍ਰੀਆਂ ਨੰਬਰ ਛਕਿਆ ਤੇ ਕਥਾ ਤੇ ਕੀਰਤਨ ਦਾ ਪ੍ਰਵਾਹ 10 ਮਾਘ ਤੱਕ ਸਾਹਿਬ ਸਿੰਘ ਜੀ ਚੱਲਦਾ ਰਿਹਾ ਹੈ। ਅੱਜ ਸੰਗਤ ਉੱਥੇ ਆਈ ਸੀ। ਇਸ ਪ੍ਰਕਾਰ ਸਾਹਿਬ ਸੰਗਤ ਜੀ 10 ਮਾਘ ਤੋਂ ਲੈ ਕੇ ਫਿਰ ਖੁੱਲੀ ਆਲ ਸੰਗਤ ਆਈ ਹੈ। ਖੁੱਲੀ ਆਲ ਸੰਗਤ ਨੇ ਤਕਰੀਬਨ 15 ਦਿਨ ਦਾ ਪ੍ਰੋਗਰਾਮ ਸੰਤਾਂ ਨੂੰ ਕਥਾ ਕੀਰਤਨ ਦੇ ਰਾਹੀਂ ਲਾਭ ਲਿਆ ਹੈ ਅਤੇ ਖੁੱਲੀ ਆਲ ਤੋਂ ਕੱਲ ਸਾਹਿਬ ਸੰਗਤ ਜੀ ਕੁੱਲ ਦੇ ਵਿੱਚ ਸੰਤ ਮੁਕੰਦ ਸਿੰਘ ਦੇ ਸੰਗਤ ਦੇ ਪਿਆਰ ਲੰਗਰ ਕਰ ਰਿਹਾ ਹੈ ਅਤੇ ਦੁਆਰ ਮੇਲੇ ਕਰਕੇ ਉੱਥੇ ਸਾਤੇ ਵਿੱਚ ਸੰਗਤ ਪੁੱਜੀ ਹੈ। ਕੱਲ ਸ਼ਾਮ ਦੇ ਵਕਤ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਅਨੰਦਪੁਰ ਸਾਹਿਬ ਜੀ ਘੋੜੇ ਦੀ ਕਥਾ ਦਾ ਪ੍ਰਸੰਗ ਸੰਗਤ ਨੇ ਸੁਣਿਆ। ਹੁਣ ਅੱਜ 7 ਦੇ ਅੰਦਰ ਅੰਮ੍ਰਿਤ ਵੇਲੇ ਦੀ ਕਥਾ 10 ਗੁਰੂ ਸਤਿਗੁਰੂ ਸੁਖਮਨੀ ਪਾਤਸ਼ਾਹ ਜੀ ਦੀ ਜੋ ਚੱਲੀ ਹੋਈ ਕਥਾ ਹੈ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਆਪ ਸੰਗਤਾਂ ਆਸਾ ਰਾਜ ਵਿੱਚ ਬੈਠ ਕੇ ਸੁਣ ਰਹੇ ਹੋ। ਆਸਾ ਘਰ ਗਿਆਰਵੇਂ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਦੀਆ ਤੀਰਥ ਦਿਖਾਵੇ ਬਹੁ ਬੁੱਧ
ਵਾਹਿਗੁਰੂ ਪਰਮੇਸ਼ੁਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਕਰੇ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਗਰੀਬ ਨਿਵਾਜ ਅੰਤਰਯਾਮੀ ਪਤੀ ਪਾਵਨ ਭਗਤ ਵਿਖੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਉਹ ਜੀਵ ਤਾਈ ਸਿੱਖਿਆ ਦਿੰਦੇ ਹੋਏ ਦੱਸਦੇ ਹਨ।
ਨਦੀਆ ਤੀਰਥ ਦਿਖਾਵੇ ਬਹੁ ਬੁੱਧ ਗੁਰੂ ਤੇਰੇ ਨਾਂ ਤਾਂ ਨਾਤੀ ਚੰਗਾ ਹੈ। ਜਦੋਂ ਨਦ ਭੇਸ ਬਣਾਉਂਦਾ ਉਹ ਬਹੁਤ ਜੀ ਦੇ ਭੇਖਾਂ ਦੇ ਤਾਈ ਬਣਾਉਂਦਾ ਹੈ। ਜੈਸਾ ਹੈ ਉਹ ਤੈਸਾ ਰੇ ਜਿਹਾ ਜਿਹਾ ਹੈ ਵੈਸਾ ਹੀ ਆਪ ਨੂੰ ਵੇਖਦਾ। ਜੇ ਪਾਤਸ਼ਾਹ ਹੀ ਲਿਬਾਸ ਧਾਰ ਲਵੇ ਨਦ ਕਦੇ ਮਾਣ ਨਹੀਂ ਕਰਦਾ ਕਿ ਮੈਂ ਪਾਤਸ਼ਾਹ ਬਣ ਗਿਆ ਹਾਂ। ਜੇ ਸੰਤ ਦਾ ਭੇਸ ਧਾਰ ਲਵੇ ਨਦ ਕਦੇ ਮਾਣ ਨਹੀਂ ਕਰਦਾ ਮੈਂ ਸੰਤ ਬਣ ਗਿਆ ਹਾਂ। ਇਹ ਤੇਰੇ ਨਾਲ ਤਾਂ ਹੋਰ ਜੀਵ ਨਾਤੀ ਚੰਗਾ ਹੈ। ਤੇਰੀ ਕੀ ਹਾਲਤ ਹੈ
ਅਨਕ ਜੋਨ ਭਰਮ ਭੀਤਰ
ਤਾਂ ਜੂਨਾਂ ਵਿੱਚ ਐਸਾ ਤੈਨੂੰ ਧਰਮ ਪਿਆ ਹੈ। ਬਾਰ ਵਾਰ ਜੂਨਾਂ ਚ ਕਦੇ ਕੋਈ ਜੂਨ ਧਾਰ ਨਹੀਂ 84 ਲੱਖ ਜੂਨ ਵਿੱਚ ਧਰਮ ਲੈ ਰਿਹਾ ਹੈ। ਧਰਮ ਦੇ ਅੰਦਰ ਪਿਆ ਹੈ ਜਿਹੋ ਜਿਹੇ ਜੂਨੀ ਆਇਓ ਤੇ ਹੋਰ ਜਾਇਓ ਜਿਹੋ ਜੂਨ ਚ ਆਇਆ ਹੈ ਉਹਦੇ ਚ ਫਸਦੇ ਉਹ ਜ਼ਮੀਨ ਨੂੰ ਆਪਣੇ ਆਪ ਮੰਨ ਬੈਠਾ ਹੈ।
ਸੁਖ ਨਾਹੀ
ਪਰਵੇਸ਼ਰੂਪ ਚ ਪ੍ਰਵੇਸ਼ ਨਹੀਂ ਹੁੰਦਾ। ਤੇਰੇ ਨਾਲ ਨਦੀ ਚੰਗਾ ਹੈ ਇਸੇ ਪ੍ਰਕਾਰ ਜੋ ਨਦ ਦਾ ਵਿਸਥਾਨ ਦਿੱਤਾ ਹੈ ਉਹਨੇ ਇਸ ਨੂੰ ਦਰਸ਼ਨ ਜੋ ਸੁਣਾਉਂਦੇ ਹਨ। ਪਹਿਲਾਂ ਪੜੋ
ਨਦੀਆ ਤੀਸ ਦਿਖਾਵਾ ਬਹੁ ਬੁੱਧ
ਜਿਸ ਪ੍ਰਕਾਰ ਈਸ਼ਵਰ ਨੇ ਬਾਜੀ ਵਰਗਾ ਸੀ ਬਾਜੀ ਪਾਈ ਨਾਨਾ ਰੂਪੇ ਦਿਖਲਾਈ ਇਸ ਨੂੰ ਆਪਣਾ ਗਿਆਨ ਨੂੰ ਭੁੱਲਦਾ ਉਹਦੇ ਅੰਦਰ ਨਿਤ ਗਿਆਨ ਹੈ ਨਿਤ ਪ੍ਰਗਟ ਹੈ ਨਿਤ ਮੁਕਤ ਰੂਪ ਹੈ ਅਤੇ ਧਰਮ ਸਿਜਾ ਸਵਰਾਜ ਸਰਵ ਸਰੇਵ ਗਿਆਨ ਇਹ ਗੁਣ ਉਹਦੇ ਈਸ਼ਵਰ ਦੇ ਅੰਦਰ ਸਿੱਧ ਮਾਇਆ ਉਪਾਧੀ ਹੋਣੇ ਕਰਕੇ ਰਹਿੰਦੇ ਹਨ। ਇਸ ਪ੍ਰਕਾਰ ਨਤੀਜਾ ਜੋ ਈਸ਼ਵਰ ਹੈ ਉਹ ਬਹੁਤ ਹੀ ਭੁੱਖਾ ਨੂੰ ਕਦੇ ਕੋਈ ਵਿਚਾਰ ਧਾਰ ਲੈਂਦਾ ਪਰ ਕੋਈ ਕਰਮ ਕਰਦਾ ਹੈ ਉਹ ਭੇਸ ਬਹੁਤ ਸਾਰੇ ਵਿਖਾਉਂਦਾ ਹੈ।
ਜੈਸਾ ਹੈ ਉਹ ਤੈਸਾ
ਰੂ, ਆਪਣਾ ਗਿਆਨ ਨੀ ਕਦੇ ਭੁੱਲਦਾ। ਜਿਹਾ ਜਿਹਾ ਹੈ ਨਾਥ ਈਸ਼ਵਰ, ਉਹ ਬਾਜੀ ਪਾ ਕੇ ਵੀ ਵੈਸਾ ਹੀ ਹੈ। ਇੱਕ ਰਸ ਰਹਿੰਦਾ ਆਪਦੇ ਸਰੂਪ ਗਿਆਨ ਵਿੱਚ,
ਅਣਕ ਜੋਨ ਭਰਮੇ ਭਰਮ ਕੀਤਰ,
ਵਿਦਿਆ ਹੋਣੇ ਕਰਕੇ ਤੇਰੇ ਅੰਦਰ ਆ ਗਈ ਅਲਪਗਤਾ। ਅਲਪਗਤਾ ਕਰਕੇ ਤੂੰ ਅਨੇਕਾਂ ਜੀਵਨਾਂ ਵਿੱਚ ਭਰਮ ਚ ਪੈ ਕੇ ਭਰਮ ਦਾ ਰਿਹਾ ਹੈ, ਭੜਕਦਾ ਆਇਆ ਹੈ।
ਸਹਿ ਨਾਹੀ ਪਰਵੇਸ਼ਾਰ,
ਮਤ ਈਸ਼ਵਰ ਦੇ ਤਾਈਂ ਆਪਣੇ ਸਰੂਪ ਦਾ ਆਨੰਦ ਹੈ। ਕਿਉਂ ਤੇਰੇ ਤਾਈਂ ਆਪਣੇ ਸਿਰ ਸਰੂਪ ਦੇ ਵਿੱਚ ਪ੍ਰਵੇਸ਼ ਨਹੀਂ ਹੋਣਾ ਪਾਇਆ ਤਾਂ ਵਾਰ ਵਾਰ ਭਟਕਦਾ ਰਿਹਾ ਹੈ।
ਸਾਜਨ ਸੰਤ ਹਮਾਰੇ ਨੀਤਾ,
ਸਾਡੇ ਸੱਜਣ ਮਨ ਦੇ ਅਤੇ ਸੰਤ ਮਹਾਤਮਾ ਸ਼ਾਂਤ ਚਿੱਤ, ਸਾਡੇ ਸੱਜਣ ਮਨ ਵਾਣੀ ਸਰੀਰ ਦੇ ਮਿੱਤਰ,
ਬਿਨ ਹਰ ਹਰ
ਸੱਜਣ ਸੰਤ
ਹਮਾਰੇ ਨੀਤਾ,
ਸਾਡੇ ਸੱਜਣ ਜਨ
ਬਿਨ ਹਰ ਹਰ ਅਨੀਤਾ ਰੇ,
ਹਰ ਹਰ ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾਂ ਅਨੇਕ ਝੂਠੇ ਪਦਾਰਥਾਂ ਦੇ ਸਾਰੇ ਲੱਗ ਰਹੇ ਹੈ, ਇਹ ਨਿਤ ਨਹੀਂ ਰਹਿਣੇ, ਸਭ ਨਾਸ਼ ਹੋ ਜਾਣਗੇ।
ਸਾਧ ਸੰਗ ਮਿਲ ਹਰ ਗੁਣ ਗਾਏ,
ਜਿਨ੍ਹਾਂ ਨੇ ਸ੍ਰੇਸ਼ਟ ਮਹਾਂਪੁਰਖਾਂ ਦੀ ਸੰਗਤ ਮਿਲ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਣਾ ਕੀਤਾ ਹੈ,
ਇਹ ਜਨਮ ਪਦਾਰਥ ਜੀਤਾ ਰੇ।
ਉਹਨਾਂ ਨੂੰ ਭਾਈ ਇਹ ਜਿਹੜਾ ਜਨਮ ਪਦਾਰਥ ਮਿਲਿਆ ਹੋਇਆ ਸੀ, ਪਦਾਰਥ ਮਾਰਨ ਗਿਣੇ, ਨਾਮ ਪਦਾਰਥ, ਪ੍ਰੇਮ ਪਦਾਰਥ, ਜਨਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਇਹ ਮਨੁੱਖਾ ਜਨਮ ਵੀ ਇੱਕ ਜਨਮ ਪਦਾਰਥ ਨੂੰ ਮਿਲਿਆ ਹੋਇਆ। ਜਿਨ੍ਹਾਂ ਨੇ ਇਸ ਜਨਮ ਨੂੰ ਪਾ ਕੇ ਪਰਮੇਸ਼ਰ ਦਾ ਭਜਨ ਨਹੀਂ ਕੀਤਾ, ਉਹਦੀ ਵਾਰਤਾ ਇਉਂ ਕਿ ਪਸ਼ੂ ਪ੍ਰੇਤ ਮੁਕਤ ਤੇ ਬੁਰੀ, ਕਿਸੇ ਨਾ ਬੁਝੇ ਜਿਵੇਂ ਸ੍ਰੀ, ਪਸ਼ੂਆਂ ਤੇ ਪ੍ਰੇਤਾਂ ਨਾਲ ਭੈੜੀ ਜੂਨ ਆ ਉਹਨਾਂ ਦੀ, ਜਿਸ ਨੇ ਵਾਹਿਗੁਰੂ ਰਚਿਆ ਉਹਨੂੰ ਜੋ ਸਿਮਰਦੀ ਨੀ ਜਾਣਦੀ ਨੀ। ਇਹ ਜਨਮ ਰੂਪੀ ਪਦਾਰਥ ਨੂੰ ਦਿੱਤਾ ਵਾਹਿਗੁਰੂ ਨੇ ਆਜ ਦੇ ਮਿਲਣ ਵਾਸਤੇ, ਇਹੀ ਪ੍ਰਾਪਤ ਮਾਨਸ ਦੇਹ ਰਹੀ ਹੈ। ਗੋਬਿੰਦ ਮਿਲ ਕੇ ਤੇਰੀ ਬਰੀ ਹੈ, ਜਿਨ੍ਹਾਂ ਨੇ ਅਕਾਲ ਪੁਰਖ ਦੇ ਗੁਣਾਂ ਨੂੰ ਸਾਧ ਸੰਗਤ ਮਿਲ ਕੇ ਗਾਇਆ ਹੈ, ਉਹਨਾਂ ਨੇ ਜਨਮ ਰੂਪੀ ਪਦਾਰਥ ਨੂੰ ਜਿੱਤ ਲਿਆ, ਸਸਲਾ ਹੋ ਗਿਆ ਹੈ ਉਹਨਾਂ ਦਾ।
ਰਹਾਉ ਤ੍ਰੈ ਗੁਣ ਮਾਇਆ ਬ੍ਰਹਮ ਕੀ
ਤੂੰ, ਮਾਇਆ ਨੇ ਰਾਜ ਸੀ, ਤਾਪ ਸੀ, ਸਾਂਤ ਕੀ, ਰਾਜ ਸੀ ਜਿਹੜੀ ਹੈ ਰਜੋ ਗੁਣ ਵਾਲਾ, ਲੋਭ ਆਦਿਕ ਹੋਣੇ, ਪਦਾਰਥਾਂ ਦੇ ਭੋਗਣ ਦੀ ਇੱਛਾ ਹੋਣੀ, ਉਦਮ ਕਰਕੇ ਪਦਾਰਥਾਂ ਦੀ ਪ੍ਰਾਪਤੀ ਕਰਨੀ, ਇਹ ਜਿਹੜਾ ਰਜੋ ਗੁਣ ਹੈ। ਸਤੇ ਗੁਣ ਕਰਕੇ ਰਿਧੀਆਂ ਸਿੱਧੀਆਂ ਦੀ ਇੱਛਾ ਹੋਣੀ, ਨਿਮਰਤਾ ਰੱਖ ਕੇ ਆਪਦੀ ਵਡਿਆਈ ਦੀ ਭੁੱਖ ਰੱਖਣੀ, ਅਤੇ ਇਸ ਪ੍ਰਕਾਰ ਦੀ ਜਿਹੜਾ ਸਤੇ ਗੁਣ ਹੈ, ਅਤੇ ਇਸੇ ਪ੍ਰਕਾਰ ਤੋਂ ਗੁਣ ਕਿਸੇ ਨੂੰ ਘੂਰਨਾ ਅਤੇ ਭੁੱਖੇ ਤਿਹਾਏ ਰਹਿਣਾ ਇਤਿਹਾਸਿਕ ਤਮੋ ਗੁਣ ਜਿਹੜਾ ਹੈ, ਜਾਂ ਬਾਹਲਾ ਖਾਣਾ, ਬਾਹਲਾ ਸੌਣਾ, ਜਾਂ ਉੱਕਾ ਹੀ ਜਾਗਦੇ ਰਹਿਣਾ, ਇਹ ਤਿੰਨ ਗੁਣ ਰੂਪ ਜਿਹੜੀ ਮਾਇਆ ਹੈ, ਇਹ ਬ੍ਰਹਮ ਆਤਮਾ ਨੇ ਪ੍ਰਗਟ ਕੀਤੀ ਹੋਈ ਹੈ।
ਕਹੋ ਕਵਨ ਵਿਦ ਕਰੀਏ ਰੇ,
ਉਹ ਭਾਈ ਕਿਸ ਤਰੀਕੇ ਦੇ ਨਾਲ ਇਸ ਤੋਂ ਇਹ ਸਮੁੰਦਰ ਵੀ ਨਿਆਈ ਦੇਖਾ ਹੈ, ਇਸ ਨੂੰ ਕਿਸ ਪ੍ਰਕਾਰ ਕਰਨਾ ਕਰੀਏ, ਮਧਰੂਪੀ ਕਿਨਾਰੇ ਤੇ ਰੇ ਭਾਈ ਕਿਵੇਂ ਪਹੁੰਚੀਏ।
ਉਮਰ ਘੇਰ ਅਗਾਹ ਗਾਖਰੀ,
ਉਹਨਾਂ ਦਿਨਾਂ ਦੀ ਘੁੰਮਣ ਘੇਰੀ ਪਈ ਹੋਈ ਹੈ, ਅਗਾਹ ਡੂੰਘੀ ਹੈ, ਗਾਖੜੀ ਬੜੀ ਕਸ਼ਮ ਹੈ ਪਾਰ ਹੋਣੀ।
ਗੁਰੂ ਸਾਹਿਬ ਦੀ ਪਾਰ ਉਤਰੀ ਹੈ,
ਕਹਿੰਦੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਇਸ ਤੋਂ ਪਾਰ ਉਤਰੀ ਦਾ ਇਹ ਭਾਈ।
ਖੋਜ ਜੀ ਚਾਰ,
ਖੋਜਿਆ ਹੈ ਵੇਦਾਂ ਨੂੰ, ਖੋਜਿਆ ਸ਼ਾਸਤਰਾਂ ਨੂੰ, ਖੋਜਿਆ ਸਿਮਰਤੀਆਂ ਨੂੰ, ਪੁਰਾਣਾ ਨੂੰ ਵਿਚਾਰ ਕੇ ਵੇਖਿਆ ਸਾਧ ਸੰਗਤ ਦੁਆਰਾ।
ਤਪ ਨਾਨਕ ਇਹ ਜਾਨਾ ਰੇ,
ਖੋਜਿਆ ਹੈ ਮਨ ਨੂੰ, ਬਾਣੀ ਨੂੰ, ਸਰੀਰ ਨੂੰ, ਅਤੇ ਵਿਚਾਰਿਆ ਹੈ ਆਪਣੇ ਅਨੁਭਵ ਦੁਆਰਾ ਤਤ ਸਿਧਾਂਤ ਅਸਲੀ। ਇਸ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਾਨਣਾ ਕੀਤਾ ਹੈ।
ਨਿਮਰਤ ਨਾਮ ਨਿਧਾਨ ਨਿਰਮੂਲਕ,
ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਇਹ ਅਮੋਲਕ ਖਜ਼ਾਨਾ ਹੈ, ਬੜਾ ਧਾਰਾਂ ਦਾ ਘਰ ਹੈ।
ਮਨ ਮਾਨਕ ਪਤੀਆਨ,
ਜਿਨ੍ਹਾਂ ਦਾ ਮਨ ਸਾਹਿਬ ਸਿੰਘ ਜੀ ਸਿੱਧ ਹੋ ਗਿਆ ਹੈ, ਮਣੀਆਂ ਦੀ ਨਿਆਈ ਭਗਤੀ ਹੈ ਜਿਨ੍ਹਾਂ ਦੇ ਕੋਲੇ, ਸਰਮਨ ਮੰਨਣ ਵਿਆਸਨ ਰੂਪੀ ਮਾਨਕ ਹੈ, ਉਹਨਾਂ ਦਾ ਮਨ ਮਾਨਕ ਵਰਗਾ ਸਿੱਧ ਹੋ ਕੇ ਪਤੀਜ ਗਿਆ ਹੈ ਵਾਹਿਗੁਰੂ ਚ ਪਿਆਰੇ। ਮਨ ਸਿਰੋਮਣੀ ਜੋ ਮਾਨਕ ਪਰਮੇਸ਼ਵਰ ਹੈ, ਉਹਦਾ ਹਰ ਵਰਗ ਸੁਣਿਆ ਮੰਨਿਆ ਮਨ ਕੀਤਾ ਭਾਵ ਕਿਉਂ ਜਿਹੜਾ ਸਰਵਣ ਕਰਨਾ ਮੰਨਣ ਕਰਨਾ ਅਤੇ ਨਿਰਸਨ ਕਰਨਾ ਇਹਦੇ ਵਿਚ ਮਨ ਪਤੀਤ ਗਿਆ ਮੇਰਾ ਮਾਨ ਕਰਦਾ ਸਿੱਧ ਹੋ ਗਿਆ ਹੈ ਭਾਈ
ਆਸਾ
ਨੂੰ ਨਾਮ ਦੇ ਸਿਮਰਨ ਦੇ ਬਾਤਾਂ ਹਨ ਸਾਰੀਆਂ।